ਤੀਜੀ ਵਾਰ ਦੀ ਤੀਸਰੀ ਪੌੜੀ ਵਿੱਚ ਗੁਰੂ ਅਤੇ ਚੇਲੇ ਦਾ ਵਰਣਨ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜੇ ਸੁੰਦਰ ਸ਼ਬਦਾਂ ਵਿੱਚ ਕਰਦਿਆਂ ਹੋਇਆਂ ਫੁਰਮਾਨ ਕੀਤਾ ਹੈ। ਕੀ ਉਚਾਰਨ ਕਰ ਰਹੇ ਹਨ? ਗੁਰ ਚੇਲਾ ਪਰਵਾਨ ਗੁਰਮੁਖ ਜਾਣੀਐ, ਗੁਰਮੁਖ ਚੋਜ ਵਿਡਾਣ ਅਕਥ ਕਥਾਣੀਐ, ਕੁਦਰਤ ਨੂੰ ਕੁਰਬਾਨ ਕਾਦਰ ਜਾਣੀਐ, ਗੁਰਮੁਖ ਜਗ ਮਹਿਮਾਨ ਜਗ ਮਹਿਮਾਨੀਐ, ਸਤਿਗੁਰ ਸਤ ਸੁਹਾਣ ਆਖ ਵਖਾਣੀਐ, ਦਰ ਢਾਡੀ ਦਰਵਾਨ ਚਵੈ ਗੁਰਬਾਣੀਐ, ਅੰਤਰ ਜਾਮੀ ਜਾਣ ਹੇਤ ਪਛਾਣੀਐ, ਸੱਚ ਸ਼ਬਦ ਨੀਸਾਨ ਸੁਰਤ ਸਮਾਣੀਐ, ਇੱਕੋ ਦਰ ਦੀ ਬਾਣ ਸ਼ਬਦ ਸਿੰਝਾਣੀਐ, ਇੱਕੋ ਦਰ ਦੀ ਬਾਣ ਸ਼ਬਦ ਸਿੰਝਾਣੀਐ। ਗੁਰ ਚੇਲਾ ਪਰਵਾਨ ਗੁਰਮੁਖ ਜਾਣੀਐ, ਗੁਰੂ ਦਾ ਚੇਲਾ ਅਰਥਾਤ ਸਤਿਗੁਰ ਦਾ ਮੁਰੀਦ, ਗੁਰੂ ਦਾ ਸਿੱਖ ਪ੍ਰਮਾਣਿਕ ਹੈ, ਭਾਵ ਸਤਿਗੁਰੂ ਦੇ ਚਰਨਾਂ ਵਿੱਚ ਪ੍ਰਵਾਨ ਹੈ, ਉਸ ਨੂੰ ਗੁਰਮੁਖ ਕਰਕੇ ਜਾਣੀਦਾ ਹੈ। ਸਹੀ ਅਰਥਾਂ ਚ ਗੁਰੂ ਦਾ ਚੇਲਾ ਹੈ ਹੀ ਉਹ, ਸਤਿਗੁਰ ਦਾ ਮੁਰੀਦ ਹੈ ਹੀ ਹੋਵੇ ਜਿਹੜਾ ਸਤਿਗੁਰੂ ਦੇ ਚਰਨਾਂ ਵਿੱਚ ਪ੍ਰਵਾਨ ਹੋ ਗਿਆ ਤੇ ਗੁਰਮੁਖ ਹੋ ਗਿਆ, ਭਾਵ ਗੁਰੂ ਦੀ ਮੱਤ ਉੱਤੇ ਚੱਲਣ ਲੱਗ ਪਿਆ, ਜਿਸ ਨੇ ਆਪਣਾ ਮੁੱਖ ਗੁਰੂ ਵਾਲੇ ਪਾਸੇ ਕਰ ਲਿਆ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਉਹ ਪ੍ਰਮਾਣਿਕ ਅਤੇ ਸਤਿਗੁਰੂ ਦੇ ਚਰਨਾਂ ਵਿੱਚ ਪ੍ਰਵਾਨ ਹੋ ਜਾਂਦਾ ਹੈ। ਗੁਰਮੁਖ ਚੋਜ ਵਿਡਾਣ ਅਕਥ ਕਥਾਣੀਐ, ਉਹ ਜਿਹੜੇ ਗੁਰਮੁਖ ਜਨ ਨੇ, ਉਹ ਜਿਹੜੇ ਸਤਿਗੁਰੂ ਦੇ ਸਿੱਖ ਤੇ ਗੁਰੂ ਦਾ ਚੇਲਾ ਹੈ, ਭਾਈ ਸਾਹਿਬ ਜੀ ਕਹਿੰਦੇ ਉਹਨਾਂ ਗੁਰਮੁਖਾਂ ਦੇ ਚੋਜ ਵੀ ਅਸਚਰਜ ਰੂਪ ਨੇ, ਭਾਵ ਉਸ ਗੁਰਮੁਖ ਦੀ ਜਿਹੜੀ ਜ਼ਿੰਦਗੀ ਆ, ਜਿਹੜੀ ਉਹਦੀ ਜੀਵਨ ਖੇਡ ਆ, ਜਿਹੜੀ ਉਹਦੀ ਜੀਵਨ ਜੁਗਤ ਆ, ਉਹ ਵੀ ਅਸਚਰਜ ਰੂਪ ਹੈ, ਕਿਉਂਕਿ ਅਕਥ ਕਥਾਣੀ ਹੈ, ਉਹਦੇ ਜੀਵਨ ਦੀ ਕਥਾ ਵੀ ਅਕਥ ਹੈ, ਭਾਵ ਜਿਹੜੀ ਵਰਣਨ ਨਹੀਂ ਕੀਤੀ ਜਾ ਸਕਦੀ। ਸਾਧ ਸੰਗਤ, ਜੇ ਪਰਮਾਤਮਾ ਅਕਥ ਹੈ, ਪੂਰਨ ਤੌਰ ਦੇ ਉੱਤੇ ਕਥਨ ਨਹੀਂ ਕੀਤਾ ਜਾ ਸਕਦਾ, ਜੇ ਗੁਰੂ ਅਕਥ ਹੈ, ਪੂਰਨ ਤੌਰ ਦੇ ਉੱਤੇ ਗੁਰੂ ਦੀ ਮਹਿਮਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ, ਗੁਰੂ ਦੇ ਪਿਆਰੇ ਦਾ, ਪ੍ਰਭੂ ਦੇ ਪਿਆਰੇ ਦਾ ਕਿਵੇਂ ਕਥਨ ਕੀਤਾ ਜਾ ਸਕਦਾ ਹੈ? ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਜੀ, ਜਿਨ੍ਹਾਂ ਦੀਆਂ ਪਾਵਨ ਵਾਰਾਂ ਦੀ ਆਪ ਸਾਰੀਆਂ ਸੰਗਤਾਂ ਕਥਾ ਸਰਵਣ ਕਰ ਰਹੇ ਹੋ, ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਜੀਵਨ ਕਿਤਨਾ ਉੱਚਾ ਹੋਏਗਾ, ਕਿਤਨਾ ਮਹਾਨ ਜੀਵਨ ਹੋਏਗਾ, ਕਿਤਨਾ ਕੁ ਵਰਣਨ ਕਰ ਲਵਾਂਗੇ ਆਪਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ, ਜੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾਤਾ ਜੀ, ਅੱਜ ਸਾਡੇ ਸਤਿਗੁਰੂ ਨੇ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਭ ਤੋਂ ਪਹਿਲਾ ਸਰੂਪ, ਉਹਨਾਂ ਦੇ ਲਿਖਣ ਦੀ ਸੇਵਾ ਪੰਚਮ ਪਾਤਸ਼ਾਹ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਤੋਂ ਲਈ, ਕਿਤਨੀ ਕਮਾਲ ਦੀ ਬਾਤ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦਾ ਇੱਕ ਇੱਕ ਅੱਖਰ, ਇੱਕ ਇੱਕ ਕੰਨਾ ਬਿੰਦੀ ਲੱਗ ਸਿਹਾਰੀ ਭਾਈ ਗੁਰਦਾਸ ਜੀ ਦੇ ਕਰ ਕਮਲਾਂ ਨਾਲ ਲਿਖੀ ਗਈ ਹੈ। ਭਾਈ ਗੁਰਦਾਸ ਜੀ ਦੀਆਂ ਪਾਵਨ ਪਵਿੱਤਰ ਇਹਨਾਂ ਰਚਨਾਵਾਂ ਨੂੰ, ਉਹਨਾਂ ਦੀ ਲਿਖਤ ਨੂੰ, ਉਹਨਾਂ ਦੇ ਉਚਾਰਨ ਕੀਤੇ ਬਚਨਾਂ ਨੂੰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਦਾ ਦਰਜਾ ਦਿੱਤਾ ਹੈ। ਕਿੰਨਾ ਕੁ ਜੀਵਨ ਉਹਨਾਂ ਦਾ ਆਪਾਂ ਬਿਆਨ ਕਰ ਲਵਾਂਗੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਜਦੋਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ ਤੇ ਅਕਾਲ ਤਖ਼ਤ ਸਾਹਿਬ ਦਾ ਸਭ ਤੋਂ ਪਹਿਲਾ ਜਥੇਦਾਰ ਸ਼੍ਰੀਮਾਨ ਭਾਈ ਗੁਰਦਾਸ ਜੀ ਨੂੰ ਥਾਪਿਆ ਗਿਆ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਕਦੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬੈਠਦੇ ਸਨ, ਜਿਨ੍ਹਾਂ ਦਾ ਪਹਿਲਾ ਨਾਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪਾਤਸ਼ਾਹ ਨੇ ਅਕਾਲ ਬੁੰਗਾ ਰੱਖਿਆ ਸੀ, ਮਹਾਰਾਜ ਜਦੋਂ ਦੀਵਾਨ ਸਜਾਉਂਦੇ ਸਨ, ਕਦੇ ਕਦੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਆਵਾਜ਼ ਮਾਰ ਕੇ ਉਸ ਤਖ਼ਤ ਦੇ ਉੱਤੇ ਆਪਣੇ ਨਾਲ ਬਿਠਾ ਲੈਂਦੇ ਸਨ। ਕਿਤਨਾ ਕੁ ਵਰਣਨ ਕਰ ਲਵਾਂਗੇ ਉਹਨਾਂ ਗੁਰਮੁਖਾਂ ਦਾ। ਜੇ ਪਰਮਾਤਮਾ ਅਕਥ ਹੈ, ਕਥਨ ਤੋਂ ਬਾਹਰ ਹੈ, ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਜੇ ਗੁਰੂ ਦੀ ਮਹਿਮਾ ਅਕਥ ਹੈ, ਕਥਨ ਨਹੀਂ ਕੀਤੀ ਜਾ ਸਕਦੀ, ਗੁਰੂ ਦੇ ਪਰਉਪਕਾਰ ਵਰਣਨ ਨਹੀਂ ਕੀਤੇ ਜਾ ਸਕਦੇ। ਜਿਹੜਾ ਗੁਰੂ ਵਿੱਚ ਲੀਨ ਹੋ ਗਿਆ, ਜਿਹੜਾ ਸੇਵਕ ਪਰਮੇਸ਼ਰ ਵਿੱਚ ਅਭੇਦ ਹੋ ਗਿਆ, ਉਸਦਾ ਕਿਤਨਾ ਕੁ ਬਿਆਨ ਕਰ ਲਵਾਂਗੇ ਆਪਾਂ। ਧੰਨ ਬਾਬਾ ਬੁੱਢਾ ਸਾਹਿਬ, ਮਹਾਨ ਤੱਤ ਦੇਤਾ, ਬ੍ਰਹਮ ਗਿਆਨੀ, ਕਿਤਨਾ ਕੁ ਜੀਵਨ ਉਹਨਾਂ ਦਾ ਆਪਾਂ ਵਰਣਨ ਕਰ ਲਵਾਂਗੇ। ਗੁਰੂ ਨਾਨਕ ਦੇਵ ਸਾਹਿਬ ਤੋਂ ਲੈ ਕੇ ਛੇਵੇਂ ਪਾਤਸ਼ਾਹ ਤੱਕ ਸੇਵਾ ਨਿਭਾਈ। ਤਕਰੀਬਨ 113 ਸਾਲ ਬਾਬਾ ਬੁੱਢਾ ਸਾਹਿਬ ਜੀ ਨੇ ਧੰਨ ਗੁਰੂ ਨਾਨਕ ਦੇਵ ਸਾਹਿਬ ਦੇ ਦਰ ਘਰ ਦੀ ਸੇਵਾ ਕੀਤੀ। 12 ਸਾਲ ਦੀ ਉਮਰ ਵਿੱਚ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਕੋਲੋਂ ਸਿੱਖੀ ਧਾਰਨ ਕੀਤੀ। ਛੇਵੇਂ ਪਾਤਸ਼ਾਹ ਜੀ ਦੇ ਵਕਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਮੇਂ ਅਕਾਲ ਚਲਾਣਾ ਕੀਤਾ। 125 ਸਾਲ ਦੀ ਉਮਰ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਸਭ ਤੋਂ ਪਹਿਲੇ ਮੁੱਖ ਗ੍ਰੰਥੀ। ਧੰਨ ਬਾਬਾ ਬੁੱਢਾ ਸਾਹਿਬ। ਔਰ ਕਮਾਲ ਦੀ ਬਾਤ ਹੈ, 6 ਗੁਰੂ ਸਾਹਿਬਾਨਾਂ ਤੱਕ ਗੁਰੂਆਂ ਦੇ ਚਰਨਾਂ ਤੇ ਸਿਰ ਰੱਖ ਕੇ ਵੀ ਨਮਸਕਾਰ ਕਰਦੇ ਰਹੇ। ਸਤਿਗੁਰੂ ਪਾਤਸ਼ਾਹ ਧੰਨ ਬਾਬਾ ਬੁੱਢਾ ਸਾਹਿਬ ਨੂੰ ਚਰਨਾਂ ਤੋਂ ਚੁੱਕ ਕੇ ਆਪਣੇ ਗਲ ਨਾਲ ਵੀ ਲਾਉਂਦੇ ਰਹੇ। ਕਮਾਲ ਦੀ ਬਾਤ, ਸਾਧ ਸੰਗਤ ਗੁਰੂਆਂ ਦੇ ਮੱਥੇ ਨੂੰ ਵੀ ਹੱਥ ਲਾਉਂਦੇ ਰਹੇ। ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਤੋਂ ਬਾਅਦ ਗੁਰੂ ਅੰਗਦ ਦੇਵ ਸਾਹਿਬ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਗੁਰਗੱਦੀ ਬਖਸ਼ੀ ਤੇ 6ਵੇਂ ਪਾਤਸ਼ਾਹ ਤੱਕ ਲਗਾਤਾਰ ਗੁਰਗੱਦੀ ਦਾ ਤਿਲਕ ਲਾਉਂਦੇ ਰਹੇ। ਔਰ ਉਹ ਗੁਰਗੱਦੀ ਦਾ ਤਿਲਕ ਬਾਅਦ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਉਹਨਾਂ ਦੀ ਕੁੱਲ ਦੇ ਵਿੱਚ ਰਿਹਾ ਹੈ ਮਾਣ ਸਤਿਕਾਰ। ਗੁਰਮੁਖ ਚੋਜ ਵਡਾਣ ਅਕਥ ਕਥਾਣੀ ਹੈ। ਗੁਰਮੁਖਾਂ ਦੇ ਚੋਜ ਵੀ ਵਡਾਣ ਅਸਚਰਜ ਨੇ, ਅਕਥ ਨੇ, ਕਥਨ ਨਹੀਂ ਕੀਤੇ ਜਾ ਸਕਦੇ। ਉਹਨਾਂ ਦੀ ਕਹਾਣੀ ਅਕਥ ਹੈ, ਜਿਨ੍ਹਾਂ ਨੇ ਗੁਰੂ ਨਾਲ ਪਿਆਰ ਕੀਤਾ। ਅਕਥ ਕਹਾਣੀ ਪ੍ਰੇਮ ਕੀ, ਜਿਹੜੀ ਪ੍ਰੇਮ ਦੀ ਕਹਾਣੀ ਹੈ, ਪ੍ਰੀਤ ਦੀ ਕਹਾਣੀ ਹੈ, ਉਹ ਅਕਥ ਹੈ। ਭਾਈ ਸਾਹਿਬ ਭਾਈ ਮਨੀ ਸਿੰਘ ਵਰਗੇ ਮਹਾਨ ਸ਼ਹੀਦ, ਬੰਦ ਬੰਦ ਕਟਵਾਉਣ ਵਾਲੇ, ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ, ਮਹਾਨ ਸੰਤ ਸਿਪਾਹੀ, ਕਿਤਨਾ ਕੁ ਵਰਣਨ ਕਰ ਲਵਾਂਗੇ ਉਹਨਾਂ ਦੇ ਜੀਵਨ ਦਾ, ਜਿਹੜੇ ਸ੍ਰੀ ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਾਉਣ ਵਾਸਤੇ ਸੀਸ ਤਲੀ ਦੇ ਉੱਤੇ ਰੱਖ, ਸੱਜੇ ਹੱਥ ਵਿੱਚ ਖੰਡਾ ਫੜ 18 ਸੇਰ ਦਾ ਜੰਗ ਦੇ ਮੈਦਾਨ ਵਿੱਚ ਜੂਝ ਰਹੇ ਨੇ। ਸੀਸ ਲੱਥ ਵੀ ਜਾਏ ਤੇ ਫਿਰ ਸੀਸ ਧਰਤੀ ਤੋਂ ਉਠਾ ਕੇ ਖੱਬੇ ਹੱਥ ਦੀ ਤਲੀ ਤੇ ਰੱਖ ਕੇ ਫਿਰ 18 ਸੇਰ ਦਾ ਖੰਡਾ ਵਾਹੁਣ, ਕੀ ਵਰਣਨ ਕਰ ਲਵਾਂਗੇ ਆਪਾਂ ਉਹਨਾਂ ਦੇ ਜੀਵਨ ਦਾ, ਕੀ ਅੰਤ ਪਾ ਲਵਾਂਗੇ ਉਹਨਾਂ ਦੀ ਆਤਮਿਕ ਉੱਚਤਾ ਦਾ, ਕੀ ਆਪਾਂ ਉਹਨਾਂ ਦਾ ਅੰਤ ਪਾ ਲਵਾਂਗੇ ਨਾਮ ਸਿਮਰਨ ਤੇ ਭਜਨ ਬੰਦਗੀ ਦੀ, ਉਹਨਾਂ ਦੀ ਕਮਾਈ ਦਾ ਜੋ ਜੀਵਨ ਵਿੱਚ ਉਹਨਾਂ ਨੇ ਕੀਤੀ ਹੈ। ਕੈਸੇ ਕੈਸੇ ਸੰਤ ਸਿਪਾਹੀ ਨੇ, ਅਕਥ ਕਥਾਣੀ ਹੈ, ਉਹਨਾਂ ਦੀ ਕਥਾ ਵੀ ਅਕਥ ਹੈ। ਭਾਵ ਬੇਅੰਤ ਹਜ਼ਾਰਾਂ ਐਸੇ ਮਰਜੀਵੜਿਆਂ ਦਾ ਵਰਣਨ ਕੀਤਾ ਜਾ ਸਕਦਾ ਹੈ। ਦਾਸ ਕੇਵਲ ਪ੍ਰਮਾਣ ਮਾਤਰ ਇਹਨਾਂ ਕੁਝ ਗੁਰਸਿੱਖਾਂ ਦਾ ਜ਼ਿਕਰ ਕਰ ਰਿਹਾ ਹੈ ਤਾਂ ਕਿ ਸਪਸ਼ਟ ਹੋ ਜਾਵੇ ਬਾਤ ਕਿ ਗੁਰਮੁਖ ਜਨਾਂ ਦੀ ਕਥਾ ਕਹਾਣੀ ਨਹੀਂ, ਅਕਥ ਹੈ, ਨਹੀਂ ਉਹਨਾਂ ਦਾ ਵਰਣਨ ਕੀਤਾ ਜਾ ਸਕਦਾ। ਪੂਰਨ ਤੌਰ ਤੇ ਉਹਨਾਂ ਦੀ ਵਡਿਆਈ ਨੂੰ ਨਹੀਂ ਬਿਆਨ ਕੀਤਾ ਜਾ ਸਕਦਾ, ਜਿਹੜੇ ਆਪ ਮੁਕਤ ਨੇ, ਦੂਸਰਿਆਂ ਨੂੰ ਮੁਕਤ ਕਰਨ ਵਾਲੇ ਨੇ। ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ, ਕੇਵਲ ਉਹਨਾਂ ਦੇ ਚਰਨਾਂ ਤੇ ਨਮਸਕਾਰ ਹੀ ਹੈ, ਕੇਵਲ ਉਹਨਾਂ ਅੱਗੇ ਸਿਰ ਹੀ ਝੁਕਦਾ ਹੈ। ਬਿਆਨ ਨਹੀਂ ਕੀਤੇ ਜਾ ਸਕਦੇ ਉਹਨਾਂ ਦੇ ਮਹਾਨ ਜੀਵਨ, ਉਹਨਾਂ ਦੀਆਂ ਮਹਾਨ ਕੀਤੀਆਂ ਕਮਾਈਆਂ। ਕੁਦਰਤ ਨੂੰ ਕੁਰਬਾਨ ਕਾਦਰ ਜਾਣੀਐ। ਕਾਦਰ ਦਾ ਅਰਥ ਹੈ ਪਰਮਾਤਮਾ, ਤੇ ਕਾਦਰ ਤੋਂ ਬਣਾਈ ਹੋਈ ਉਹਦੀ ਕੁਦਰਤ, ਆਹ ਜਿਹੜਾ ਦਿਸਦਾ ਸੰਸਾਰ ਹੈ। ਕੁਦਰਤ ਈਸ਼ਵਰ ਦੀ ਜੋ ਪਰਮਾਤਮਾ ਦੀ ਰਚਨਾ ਹੈ, ਉਸ ਤੋਂ ਵੀ ਕੁਰਬਾਨ ਜਾਈਏ, ਕਿਉਂਕਿ ਇਹ ਕਾਦਰ ਨੇ ਰਚੀ ਹੈ। ਪਰਮਾਤਮਾ ਅਕਾਲ ਪੁਰਖ ਪ੍ਰਭੂ ਜੋ ਇਸ ਕੁਦਰਤ ਦਾ ਕਾਦਰ ਹੈ, ਇਹਨੂੰ ਰਚਣ ਵਾਲਾ ਹੈ, ਇਸ ਕੁਦਰਤ ਵਿੱਚੋਂ ਹੀ ਉਸ ਨੂੰ ਜਾਣੀਦਾ ਹੈ ਕਿ ਅੱਜ ਤੱਕ ਬੜੇ ਬੜੇ ਸਾਇੰਟਿਸਟ ਤੇ ਵਿਗਿਆਨੀ ਉਹਦੀ ਬਣਾਈ ਕੁਦਰਤ ਦਾ ਅੰਤ ਨਹੀਂ ਪਾ ਸਕੇ, ਕਾਦਰ ਨੂੰ ਕੌਣ ਜਾਣ ਸਕੇਗਾ। ਉਹ ਕਿਤਨਾ ਮਹਾਨ ਹੈ, ਕਿਤਨੇ ਸੂਰਜ, ਕਿਤਨੇ ਚੰਦਰਮੇ, ਕਿਤਨੇ ਤਾਰੇ, ਕਿਤਨੇ ਆਕਾਸ਼ ਤੇ ਕਿਤਨੇ ਪਤਾਲ, ਕੀ ਕੁਛ ਉਹਨੇ ਸੰਸਾਰ ਜਗਤ ਵਿੱਚ ਬਣਾਇਆ, ਅੱਜ ਤੱਕ ਤੇ ਇਨਸਾਨ ਉਹਦੀ ਕੁਦਰਤ ਦਾ ਭੇਤ ਨਹੀਂ ਪਾ ਸਕਿਆ। ਕਾਦਰ ਨੂੰ ਕੌਣ ਜਾਣ ਸਕਦਾ ਹੈ, ਉਹਨੂੰ ਪੂਰਨ ਤੌਰ ਤੇ ਕੌਣ ਬਿਆਨ ਕਰ ਸਕਦਾ ਹੈ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਸ਼ਹਿਨਸ਼ਾਹ ਤੋਂ ਵੱਡਾ ਇਸ ਧਰਤੀ ਤੇ ਹੋਰ ਕੌਣ ਆਏਗਾ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਵੀ ਇੱਥੋਂ ਤੱਕ ਕਿਹਾ, ਤੂੰ ਸੁਲਤਾਨ ਕਹਾ ਹੋ ਮੀਆਂ, ਤੇਰੀ ਕਮਨ ਵਡਾਈ ਜੋ ਤੂੰ ਦੇ ਸੋ ਕਹਾ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ। ਜਿਹੜੇ ਗੁਰਮੁਖ ਜਨ ਨੇ ਉਹ ਫਿਰ ਐਸੇ ਕਾਦਰ ਦੇ ਨਾਲ ਸਾਂਝ ਵੀ ਪਾਉਂਦੇ ਨੇ ਤੇ ਉਸ ਕਾਦਰ ਦੀ ਕੁਦਰਤ ਵਿੱਚੋਂ ਵੀ ਪਰਮਾਤਮਾ ਨੂੰ ਵੇਖਦੇ। ਧਿਆਨ ਰੱਖਣਾ ਜਿਹੜੀ ਗੱਲ ਭਾਈ ਗੁਰਦਾਸ ਜੀ ਕਹਿਣਾ ਚਾਹੁੰਦੇ ਆ, ਉਹਦੀ ਕੁਦਰਤ ਵਿੱਚੋਂ ਵੀ ਕਾਦਰ ਨੂੰ ਵੇਖਦੇ ਨੇ। ਤਾਂ ਹੀ ਆਖਿਆ ਨਾ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਸੰਸਾਰ ਜਗਤ ਵਿੱਚ ਫਿਰ ਗੁਰਮੁਖ ਜਨ ਕਿਵੇਂ ਰਹਿੰਦੇ ਨੇ? ਗੁਰਮੁਖ ਜਗ ਮਿਹਮਾਨ, ਜਗ ਮਿਹਮਾਨ ਹੀ ਹੈ ਉਹ ਗੁਰਮੁਖ ਜਨ। ਆਪਣੇ ਆਪ ਨੂੰ ਇਸ ਜਗਤ ਵਿੱਚ ਇੱਕ ਪ੍ਰਾਹੁਣੇ ਦੀ ਤਰ੍ਹਾਂ ਸਮਝਦੇ ਨੇ। ਜਿਵੇਂ ਕਿਸੇ ਦੇ ਘਰ ਕੋਈ ਪ੍ਰਾਹੁਣਾ ਆਉਂਦਾ ਹੈ, ਕਿੰਨਾ ਕੁ ਚਿਰ ਰਹਿਣਾ ਉਹਨੇ? ਜਿਹੜਾ ਹੋਇਆ ਹੀ ਪ੍ਰਾਹੁਣਾ ਉਹ ਕਿੰਨਾ ਕੁ ਚਿਰ ਰਹਿਣ ਵਾਸਤੇ ਆਇਆ? ਕੁਝ ਸਮਾਂ ਹੀ ਠਹਿਰਨਾ? ਇੱਕ ਦਿਨ ਨਹੀਂ, ਦੋ ਦਿਨ, ਚਾਰ ਦਿਨ, ਹਫ਼ਤਾ, ਕਿੰਨਾ ਕੁ ਚਿਰ ਰਹੇਗਾ? ਜਿਹੜੇ ਗੁਰਮੁਖ ਜਨ ਨੇ ਉਹ ਸੰਸਾਰ ਜਗਤ ਵਿੱਚ ਆਪਣੇ ਨੂੰ ਪ੍ਰਾਹੁਣੇ ਦੀ ਤਰ੍ਹਾਂ ਸਮਝਦੇ ਹੈ। ਭਾਵ ਇਸ ਮੋਹ ਦੇ ਵਿੱਚ, ਮਮਤਾ ਦੇ ਵਿੱਚ, ਪਦਾਰਥਵਾਦ ਵਿੱਚ ਜਕੜੇ ਨਹੀਂ ਜਾਂਦੇ ਕਿ ਜਿਵੇਂ ਅਸੀਂ ਸਦਾ ਰਹਿਣ ਵਾਸਤੇ ਆਏ। ਇਹ ਗੁਰਮੁਖ ਜਨਾਂ ਦਾ ਜੀਵਨ ਹੈ। ਜੈਸੇ ਰਹਿਣ ਪ੍ਰਾਹੁਣੇ, ਉੱਠ ਚੱਲ ਸੈ ਪ੍ਰਭਾਤ, ਕਿਆ ਤੂੰ ਰੱਤਾ ਗ੍ਰਿਸ਼ਟ ਸਿਉ, ਸਭ ਫੁੱਲਾਂ ਕੀ ਬਾਗਾਤ। ਗੁਰਮੁਖ ਜਗ ਮਿਹਮਾਨ, ਜਗ ਮਿਹਮਾਨੀ ਹੈ। ਕਹਿਣ ਲੱਗੇ ਉਹ ਜਗਤ ਵਿੱਚ ਫਿਰ ਪੂਜਨੀਕ ਹੁੰਦੇ ਨੇ। ਜਿਵੇਂ ਕੋਈ ਸਾਡੇ ਘਰ ਪ੍ਰਾਹੁਣਾ ਆਉਂਦਾ, ਆਪਾਂ ਉਹਦਾ ਸਤਿਕਾਰ ਕਰਦੇ ਹਾਂ। ਕੋਈ ਗੈਸਟ ਆਉਂਦਾ, ਉਹਦਾ ਆਪਾਂ ਅਦਬ ਕਰਦੇ ਹਾਂ, ਸਤਿਕਾਰ ਕਰਦੇ ਹਾਂ। ਇਸ ਲਈ ਜਿਹੜੇ ਗੁਰਮੁਖ ਜਨ ਆ ਉਹ ਵੀ ਜਗਤ ਵਿੱਚ ਆਪਣੇ ਆਪ ਨੂੰ ਇੱਕ ਮਹਿਮਾਨ ਪ੍ਰਾਹੁਣੇ ਦੀ ਤਰ੍ਹਾਂ ਹੀ ਸਮਝਦੇ ਨੇ। ਲੋਕ ਵਿੱਚ ਵੀ ਮਾਣ ਪ੍ਰਾਪਤ ਕਰਦੇ ਨੇ, ਪਰਮਾਤਮਾ ਦੀ ਦਰਗਾਹ ਵਿੱਚ ਵੀ ਉਹਨਾਂ ਨੂੰ ਅਦਬ ਸਤਿਕਾਰ ਮਿਲਦਾ ਹੈ। ਗੁਰਮੁਖ ਸਤਿਗੁਰ ਸਤ ਸੁਹਾਣ ਆਖ ਵਖਾਣੀਐ। ਸਤਿਗੁਰੂ ਨੂੰ ਸੱਚ ਹੀ ਸੁਹਾਉਂਦਾ ਹੈ। ਸਤ ਸੁਹਾਣ ਸਦਾ ਮਨ ਚਾਹੋ, ਜਿਹੜੇ ਪਰਮੇਸ਼ਰ ਦੇ ਪਿਆਰੇ ਹਨ ਉਹਨਾਂ ਨੂੰ ਸੱਤ ਹੀ ਚੰਗਾ ਲੱਗਦਾ। ਸੱਚ ਨਾਲ ਹੀ ਉਹ ਸਾਂਝ ਪਾਉਂਦੇ ਆ, ਕਿਉਂਕਿ ਉਹਨਾਂ ਨੂੰ ਪਤਾ ਪਰਮਾਤਮਾ ਵੀ ਸੱਚ ਸਰੂਪ ਹੈ, ਸੱਚ ਦੇ ਨਾਲ ਹੀ ਉਹਨਾਂ ਦੀ ਸਾਂਝ ਹੈ। ਇਸ ਲਈ ਸਤਿਗੁਰੂ ਨੂੰ ਵੀ ਸੱਚ ਹੀ ਸੋਹਣਾ ਲੱਗਦਾ ਹੈ। ਜਿਹੜਾ ਸੱਚ ਬੋਲਦਾ, ਸੱਚ ਕਮਾਉਂਦਾ, ਸੱਚ ਹਿਰਦੇ ਚ ਵਸਾਉਂਦਾ, ਸੱਚ ਹੀ ਸੁਣਦਾ, ਸੱਚ ਹੀ ਬੋਲਦਾ, ਸੱਚ ਹੀ ਆਪਣੇ ਜੀਵਨ ਦੇ ਵਿੱਚ ਹੰਡਾਉਂਦਾ ਹੈ। ਇਸੇ ਲਈ ਜਿਹੜੇ ਗੁਰਮੁਖ ਜਨ ਹਨ ਉਹ ਸੱਚ ਹੀ ਕਹਿੰਦੇ ਹਨ ਤੇ ਸੱਚ ਹੀ ਕਹਾਉਂਦੇ ਹਨ। ਆਖ ਵਖਾਣੀ ਹੈ, ਆਖਦੇ ਵੀ ਸੱਚ, ਸੁਣਦੇ ਵੀ ਸੱਚ, ਤੇ ਦੂਸਰਿਆਂ ਨੂੰ ਵੀ ਸੱਚ ਬੋਲਣ ਦੀ, ਸੱਚ ਦੇ ਰਾਹ ਤੇ ਚੱਲਣ ਦੀ ਪ੍ਰੇਰਨਾ ਦਿੰਦੇ ਨੇ। ਦਰ ਢਾਡੀ ਦਰਵਾਨ ਚਵੈ ਗੁਰਬਾਣੀ ਹੈ। ਗੁਰਮੁਖ ਜਨ ਕੀ ਜੀਵਨ ਹੈ ਉਹਨਾਂ ਦਾ? ਉਹ ਮਾਲਕ ਦੇ ਦਰ ਦਾ ਢਾਡੀ ਬਣ ਕੇ ਰਹਿੰਦੇ ਨੇ। ਢਾਡੀ ਦਾ ਭਾਵ ਹੁੰਦਾ ਪਰਮਾਤਮਾ ਦੀ ਸਿਫਤ ਸਲਾਹ ਕਰਨ ਵਾਲਾ। ਦਰ ਢਾਡੀ ਦਰਵਾਨ, ਪਰਮਾਤਮਾ ਦੇ ਦਰ ਦਾ ਢਾਡੀ ਹੋ ਕੇ ਗੁਰਮੁਖ ਜਨ ਕੀ ਕਰਦਾ? ਚਵੈ ਗੁਰਬਾਣੀ ਹੈ। ਚਵੈ ਦਾ ਅਰਥ ਹੁੰਦਾ ਬੋਲਣਾ, ਉਚਾਰਨ ਕਰਨਾ। ਉਹ ਗੁਰੂ ਦੀ ਬਾਣੀ ਹੀ ਬੋਲਦਾ ਹੈ, ਸਤਿਗੁਰ ਦੀ ਬਾਣੀ ਹੀ ਆਪਣੀ ਰਸਨਾ ਤੋਂ ਜਪਦਾ ਹੈ। ਅੰਤਰ ਜਾਮੀ ਜਾਣ ਹੇਤ ਪਛਾਣੀਐ। ਗੁਰਮੁਖ ਜਨ ਪਰਮਾਤਮਾ ਨੂੰ, ਆਪਣੇ ਸਤਿਗੁਰੂ ਨੂੰ ਅੰਤਰ ਜਾਮੀ ਜਾਣਦੇ ਹਨ ਕਿ ਉਹ ਸਾਡੇ ਅੰਦਰ ਦੀਆਂ ਜਾਣਦਾ ਹੈ, ਤੇ ਅੰਤਰ ਜਾਮੀ ਜਾਣ ਕੇ ਹੇਤ ਪਛਾਣੀਐ, ਉਹਦੇ ਨਾਲ ਹੇਤ ਕਰਦੇ ਹੈ। ਸਤਿਗੁਰੂ ਦੇ ਨਾਲ ਗੁਰਮੁਖ ਜਨ, ਪ੍ਰਭੂ ਨਾਲ ਗੁਰਮੁਖ ਜਨ ਪਿਆਰ ਕਰਦੇ ਹੈ, ਤੇ ਪਿਆਰ ਦੇ ਹਿੱਤ ਕਰਕੇ ਉਹ ਪਰਮੇਸ਼ਰ ਨਾਲ ਤੇ ਗੁਰੂ ਨਾਲ ਜਾਣ ਪਛਾਣ ਬਣਾ ਲੈਂਦੇ ਹਨ। ਸੱਚ ਸ਼ਬਦ ਨੀਸਾਨ ਸੁਰਤ ਸਮਾਣੀਐ। ਉਹਨਾਂ ਨੂੰ ਫਿਰ ਸੱਚੇ ਸ਼ਬਦ ਦਾ ਨਿਸ਼ਾਨ ਮਿਲਦਾ ਹੈ। ਉਹਨਾਂ ਨੂੰ ਸੱਚੇ ਸ਼ਬਦ ਵਿੱਚ ਜੁੜ ਕੇ ਵਡਿਆਈ ਮਿਲਦੀ ਹੈ, ਤੇ ਉਹਨਾਂ ਦੀ ਸੁਰਤ ਨਿਰੰਕਾਰ ਪਰਮਾਤਮਾ ਵਿੱਚ ਸਮਾ ਜਾਂਦੀ ਹੈ। ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਉਹਨਾਂ ਦੀ ਸੁਰਤ ਲੀਨ ਹੋ ਜਾਂਦੀ ਹੈ। ਨਿਸ਼ਾਨ ਦਾ ਅਰਥ ਹੁੰਦਾ ਨਿਸ਼ਾਨ, ਇੰਜ ਜਾਣੋ ਜਿਵੇਂ ਉਹਨਾਂ ਦੇ ਪਾਸ ਗੁਰੂ ਦੇ ਸ਼ਬਦ ਦਾ ਨਿਸ਼ਾਨ ਹੈ, ਨਿਸ਼ਾਨੀ ਹੈ ਉਹਨਾਂ ਦੇ ਕੋਲ ਕਿ ਇਹਨੇ ਗੁਰੂ ਦਾ ਸ਼ਬਦ ਕਮਾਇਆ ਹੈ। ਇੱਕ ਬੇਨਤੀ ਦਾਸ ਇੱਥੇ ਕਰਨੀ ਚਾਹੇਗਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਦੋਂ ਆਪਾਂ ਪਾਵਨ ਬਾਣੀ ਪੜ੍ਹਦੇ ਹਾਂ, ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤਤਕਰਾ ਹੈ, ਭਾਵ ਜਿੱਥੇ ਲਿਖਿਆ ਤਤਕਰਾ ਰਾਗਾਂ ਕਾ, ਕਿਹੜਾ ਸ਼ਬਦ ਕਿਤਨੇ ਅੰਗ ਤੇ ਹੈ, ਕਿਹੜਾ ਸ਼ਬਦ ਕਿਹੜੀ ਬਾਣੀ ਕਿਹੜੇ ਅੰਗ ਤੇ ਹੈ, ਉਹਨੂੰ ਆਪਾਂ ਤਤਕਰਾ ਕਹਿੰਦੇ, ਇੰਡੈਕਸ। ਪੁਰਾਤਨ ਬੀੜਾਂ ਦੇ ਵਿੱਚ ਕਦੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ 'ਚ ਦੇਖੋਗੇ, ਜਿਹੜੀ ਜਪਜੀ ਸਾਹਿਬ ਦੀ ਬਾਣੀ ਹੈ ਨਾ ਸਤ ਸੰਗਤ, ਉਹਦੇ 'ਤੇ ਸਿਰਲੇਖ ਪਤਾ ਤਤਕਰੇ ਦੇ ਵਿੱਚ ਕੀ ਲਿਖਿਆ? ਜਪਜੀ ਸਾਹਿਬ ਦਾ ਸਿਰਲੇਖ, ਜਪ ਨਿਸ਼ਾਨ। ਇਹ ਜਿਹੜੀ ਜਪਜੀ ਸਾਹਿਬ ਦੀ ਬਾਣੀ ਹੈ, ਜਪ ਨਿਸ਼ਾਨ, ਇਹਦਾ ਨਾਮ ਲਿਖਿਆ ਉੱਥੇ। ਭਾਵ ਉਹਦਾ ਕੀ ਸੀਗਾ ਕਿ ਇਹ ਜਿਹੜੇ ਜਪਜੀ ਸਾਹਿਬ ਦੀ ਪਾਵਨ ਬਾਣੀ ਹੈ, ਇਹ ਪਰਮਾਤਮਾ ਦੀ ਦਰਗਾਹ ਤੱਕ ਦਾ ਪਰਵਾਨਾ ਹੈ, ਨਿਰੰਕਾਰ ਦੇ ਘਰ ਤੱਕ ਲੈ ਜਾਂਦੀ ਹੈ ਤੈਨੂੰ ਬਾਣੀ। ਐਸਾ ਨਿਸ਼ਾਨ ਤੇਰੇ ਕੋਲ ਬਾਣੀ ਦਾ ਹੋਵੇ, ਤੈਨੂੰ ਨਿਰੰਕਾਰ ਦੇ ਘਰ ਤੱਕ ਜਾਣ ਤੋਂ ਕੋਈ ਵੀ ਨਹੀਂ ਰੋਕ ਸਕਦਾ। ਇਸ ਲਈ ਜਿਹੜੇ ਗੁਰਮੁਖ ਜਾਣੇ ਉਹਨਾਂ ਕੋਲ ਸ਼ਬਦ ਦਾ ਨਿਸ਼ਾਨ ਹੈ ਤੇ ਸੁਰਤ ਪਰਮੇਸ਼ਰ ਵਿੱਚ ਸਮਾ ਜਾਂਦੀ ਉਹਨਾਂ ਦੀ। ਇੱਕੋ ਦਰ ਦੀ ਬਾਣ ਸ਼ਬਦ ਸਿਝਾਣੀ ਹੈ, ਪਰ ਇੱਕ ਚੇਤੇ ਰੱਖਿਓ ਐਸਾ ਜੀਵਨ ਜਿਹੜਾ ਗੁਰਮੁਖ ਜਨਾਂ ਨੂੰ ਮਿਲਦਾ ਹੈ, ਐਸੀ ਜੀਵਨ ਜੁਗਤ ਜਿਹੜੀ ਪ੍ਰਭੂ ਦੇ ਪਿਆਰਿਆਂ ਪਾਸ ਹੈ, ਇਹਦੇ ਵਾਸਤੇ ਦਰ ਇੱਕੋ ਹੀ ਹੈ, ਇਹਦੇ ਵਾਸਤੇ ਜਗ੍ਹਾ ਇੱਕ ਹੀ ਹੈ, ਜਿੱਥੇ ਆਣ ਕੇ ਗੁਰੂ ਦੇ ਸ਼ਬਦ ਦੀ ਆਪਾਂ ਪਹਿਚਾਣ ਕਰ ਲੈਂਦੇ ਹਾਂ, ਜਾਣ ਲੈਂਦੇ ਹਾਂ ਗੁਰੂ ਦੇ ਸ਼ਬਦ ਨੂੰ ਤੇ ਕਮਾ ਲੈਂਦੇ ਹਾਂ। ਉਹ ਦਰ ਕਿਹੜਾ ਹੈ? ਇੱਕੋ ਦਰ ਦੀ ਬਾਣ ਸ਼ਬਦ ਸਿਝਾਣੀ ਹੈ, ਉਹ ਇੱਕੋ ਦਰ ਹੈ ਗੁਰੂ ਕਾ ਦਰ। ਗੁਰੂ ਦੀ ਸਾਧ ਸੰਗਤ ਵਿੱਚ ਆ ਕੇ, ਗੁਰੂ ਦੀ ਸਾਧ ਸੰਗਤ ਵਿੱਚ ਆ ਕੇ ਇਸ ਦਰਵਾਜ਼ੇ ਰਾਹੀਂ ਜਿਹੜੇ ਆਉਂਦੇ, ਫਿਰ ਉਹ ਪਰਮੇਸ਼ਰ ਦੇ ਘਰ ਨਿਰੰਕਾਰ ਵਾਹਿਗੁਰੂ ਦੇ ਚਰਨਾਂ ਵਿੱਚ ਪ੍ਰਵਾਨ ਹੋ ਜਾਂਦੇ, ਕਬੂਲ ਹੋ ਜਾਂਦੇ ਆ। ਸ਼ਬਦ ਦੁਆਰਾ ਉਹ ਪਰਮਾਤਮਾ ਨੂੰ ਪਛਾਣ ਲੈਂਦੇ, ਅਰਥਾਤ ਸੁਰਤ ਬਿਰਤੀ ਕਰਕੇ ਜਾਣ ਲੈਂਦੇ ਹਨ। ਤੀਸਰੀ ਵਾਰ ਦੀ ਚੌਥੀ ਪੌੜੀ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰੂ ਅਤੇ ਚੇਲੇ ਦਾ ਹੋਰ ਬੜਾ ਪਿਆਰਾ ਜ਼ਿਕਰ ਵਰਣਨ ਕਰ ਰਹੇ ਹਨ। ਕੀ ਫਰਮਾਨ ਕਰਦੇ ਹਨ? ਸ਼ਬਦ ਗੁਰੂ ਗੁਰ ਵਾਹ ਗੁਰਮੁਖ ਪਾਇਆ, ਚੇਲਾ ਸੁਰਤ ਸਮਾਹ ਅਲੱਖ ਲਖਾਇਆ, ਗੁਰ ਚੇਲੇ ਵੀ ਵਾਹ ਤੁਰੀ ਚੜਾਇਆ, ਗਹਿਰ ਗੰਭੀਰ ਅਥਾਹ ਅਜਰ ਜਰਾਇਆ, ਸੱਚਾ ਵੇ ਪਰਵਾਹ ਸੱਚ ਸਮਾਇਆ, ਪਾਤਸ਼ਾਹ ਪਾਤਸ਼ਾਹ ਹੁਕਮ ਚਲਾਇਆ, ਲਓ ਬਾਲੀ ਦਰਗਾਹ ਭਾਣਾ ਪਾਇਆ, ਸੱਚੀ ਸਿਫਤ ਸਲਾਹੇ ਆਪੇ ਉਹ ਪੀ ਆਇਆ, ਸ਼ਬਦ ਸੁਰਤ ਅਸਗਾਹ ਅਕੜ ਕਢਾਇਆ, ਸ਼ਬਦ ਸੁਰਤ ਅਸਗਾਹ ਘੜ ਕਢਾਇਆ। ਕਹਿਣ ਲੱਗੇ ਸ਼ਬਦ ਗੁਰੂ ਗੁਰ ਵਾਹ ਗੁਰਮੁਖ ਪਾਇਆ। ਕਹਿੰਦੇ ਗੁਰੂ ਦਾ ਸ਼ਬਦ ਅਰਥਾਤ ਗੁਰੂ ਦੀ ਰਸਨਾ ਤੋਂ ਨਿਕਲੇ ਹੋਏ ਬਚਨ ਹੀ ਸਾਡਾ ਗੁਰੂ ਹੈ। ਸਤਿਗੁਰ ਬਚਨ, ਬਚਨ ਹੈ ਸਤਿਗੁਰ, ਪਾਦਰ ਮੁਕਤ ਜਨਾਵੈ ਕੋ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਪਾਹੇ ਨਾ ਸਾਕੇ ਜਾਲੇ। ਸ਼ਬਦ ਗੁਰੂ ਗੁਰ ਵਾਹ, ਵਾਹ ਦਾ ਅਰਥ ਧਨ ਹੈ। ਕਹਿਣ ਲੱਗੇ ਉਹ ਗੁਰਮੁਖ ਵੀ ਧਨ ਹਨ ਜਿਨ੍ਹਾਂ ਨੇ ਐਸਾ ਗੁਰ ਸ਼ਬਦ ਕਮਾਇਆ ਹੈ। ਜਿਤਨੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਹੈ ਉਹ ਸਾਡਾ ਸਤਿਗੁਰੂ ਆ, ਸ਼ਬਦ ਰੂਪ ਹੈ, ਗਿਆਨ ਰੂਪ ਹੈ। ਇਸ ਲਈ ਸਾਧ ਸੰਗਤ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿ ਰਹੇ ਨੇ ਗੁਰੂ ਦਾ ਸ਼ਬਦ ਐਸਾ ਮਹਾਨ ਹੈ ਜਿਹੜਾ ਗੁਰਮੁਖ ਜਨਾਂ ਨੇ ਪ੍ਰਾਪਤ ਕੀਤਾ ਹੈ ਔਰ ਉਹ ਆਪ ਵੀ ਧਨਤਾ ਦੇ ਯੋਗ ਬਣ ਗਏ ਹਨ। ਗੁਰੂ ਦਾ ਸ਼ਬਦ ਕਿਤਨਾ ਮਹਾਨ ਹੋਏਗਾ, ਜਿਹੜੇ ਸ਼ਬਦ ਕਮਾਉਣ ਵਾਲੇ ਤੇ ਦਿਲ ਚ ਵਸਾਉਣ ਵਾਲੇ ਉਹ ਵੀ ਧਨਤਾ ਯੋਗ ਤੇ ਸਲਾਹੁਣ ਯੋਗ ਹੋ ਜਾਂਦੇ ਨੇ। ਕੇਲਾ ਸੁਰਤ ਸਮਾਹ ਅਲੱਖ ਲਖਾਇਆ, ਜਿਹੜੇ ਗੁਰੂ ਦੇ ਚੇਲੇ ਅਰਥਾਤ ਗੁਰੂ ਦਾ ਸੇਵਕ ਹੈ, ਉਹਨੇ ਆਪਣੀ ਸੁਰਤ ਵਿਖੇ ਗੁਰੂ ਦਾ ਸ਼ਬਦ ਵਸਾਇਆ ਵਾ। ਗੁਰੂ ਦਾ ਸ਼ਬਦ ਉਹਦੀ ਸੁਰਤ ਬਿਰਤੀ ਦੇ ਵਿੱਚ ਟਿਕਿਆ ਹੋਇਆ ਤੇ ਉਹ ਜਿਹੜਾ ਐਸਾ ਚੇਲਾ ਹੈ ਅਲੱਖ ਲਖਾਇਆ, ਉਹ ਪਰਮਾਤਮਾ ਜੋ ਅਲੱਖ ਰੂਪ ਹੈ ਉਸ ਦੇ ਨਾਲ ਸਾਂਝ ਪਾ ਲੈਂਦੇ ਨੇ, ਆਪ ਵੀ ਪਰਮਾਤਮਾ ਨਾਲ ਸਾਂਝ ਪਾਉਂਦੇ ਨੇ, ਅਲੱਖ ਲਖਾਇਆ ਤੇ ਦੂਸਰਿਆਂ ਨੂੰ ਵੀ ਪਰਮੇਸ਼ਰ ਲਖਾ ਦਿੰਦੇ ਹਨ। ਇੰਜ ਇਹਦਾ ਭਾਵ ਹੈ ਆਪ ਪਰਮੇਸ਼ਰ ਨਾਲ ਗੁਰਮੁਖ ਜਨ ਸ਼ਬਦ ਦੀ ਕਮਾਈ ਕਰਕੇ ਸਾਂਝ ਪਾ ਲੈਂਦੇ ਨੇ, ਜਿਹੜੇ ਉਹਨਾਂ ਦੀ ਸੰਗਤ ਵਿੱਚ ਬੈਠਦੇ ਨੇ ਉਹਨਾਂ ਨੂੰ ਵੀ ਪਰਮੇਸ਼ਰ ਨਾਲ ਜੋੜ ਦਿੰਦੇ ਨੇ। ਜਦੋਂ ਗੁਰੂ ਅਤੇ ਚੇਲੇ ਦਾ ਮਿਲਾਪ ਹੁੰਦਾ ਹੈ ਫਿਰ ਕੀ ਅਵਸਥਾ ਬਣਦੀ ਹੈ? ਅਗਲੀ ਤੁਕ ਵਿੱਚ ਦੱਸਦੇ ਨੇ ਗੁਰ ਚੇਲੇ ਵੀ ਵਾਹੋ ਤੁਰੀ ਚੜਾਇਆ। ਜਦੋਂ ਗੁਰੂ ਅਤੇ ਚੇਲੇ ਦਾ ਵਿਆਹ ਹੋਵੇ, ਵਿਆਹ ਦਾ ਭਾਵ ਹੈ ਮਿਲਾਪ, ਮਿਲਣਾ, ਗੁਰ ਚੇਲੇ ਵਿਵਾਹੋ, ਜਦੋਂ ਗੁਰੂ ਅਤੇ ਚੇਲੇ ਦਾ ਮਿਲਾਪ ਹੋਇਆ ਤੇ ਚੇਲੇ ਨੂੰ ਕਿਹੜੀ ਅਵਸਥਾ ਦੇ ਦਿੱਤੀ ਗੁਰੂ ਨੇ? ਤੁਰੀ ਚੜਾਇਆ। ਇੱਥੇ ਤੁਰੀ ਦਾ ਅਰਥ ਗੁਰੂ ਸਵਾਰਿਓ ਤੁਰੀਆ ਪਦ, ਆਤਮਿਕ ਜੀਵਨ ਦਾ ਸਭ ਤੋਂ ਉੱਚਾ ਦਰਜਾ, ਜਿਸ ਨੂੰ ਬਾਣੀ ਵਿੱਚ ਚੌਥਾ ਪਦ ਵੀ ਆਖਿਆ, ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ। ਤੀਨ ਵਿਆਪੈ ਜਗਤ ਕੋ ਤੁਰੀਆ ਪਾਵੈ ਕੋਏ, ਤੁਰੀ ਅਵਸਥਾ ਆਤਮਿਕ ਜੀਵਨ ਦੀ ਸਭ ਤੋਂ ਉੱਚੀ ਅਵਸਥਾ, ਉਹਨੂੰ ਤੁਰੀਆ ਪਦ ਤੇ ਉੱਤੇ ਗੁਰੂ ਆ ਜਿਹੜਾ ਉਹ ਸੁਰਤ ਬਿਰਤੀ ਕਰਕੇ ਪਹੁੰਚਾ ਦਿੰਦਾ ਹੈ ਜਦੋਂ ਗੁਰੂ ਨਾਲ ਸੇਵਕ ਦਾ ਚੇਲੇ ਦਾ ਸਹੀ ਅਰਥਾਂ ਵਿੱਚ ਮਿਲਾਪ ਹੋ ਜਾਂਦਾ ਹੈ। ਇੱਥੇ ਤਨ ਦੇ ਮਿਲਾਪ ਦੀ ਗੱਲ ਨਹੀਂ, ਇੱਥੇ ਸ਼ਬਦ ਗੁਰੂ ਤੇ ਚੇਲਾ ਕੌਣ? ਸੁਰਤ। ਜਦੋਂ ਸ਼ਬਦ ਅਤੇ ਸੁਰਤ ਦਾ ਵਿਆਹ, ਜਦੋਂ ਸ਼ਬਦ ਅਤੇ ਸੁਰਤ ਦਾ ਸੁਮੇਲ ਹੋ ਜਾਂਦਾ, ਮਿਲਾਪ ਹੋ ਜਾਂਦਾ ਹੈ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਉਸ ਵੇਲੇ ਫਿਰ ਇਨਸਾਨ ਦੀ ਅਵਸਥਾ, ਗੁਰੂ ਦੇ ਸਿੱਖ ਦੀ ਅਵਸਥਾ, ਆਤਮਿਕ ਜੀਵਨ ਦੀ ਸਭ ਤੋਂ ਉੱਚੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਗਹਿਰ ਗੰਭੀਰ ਅਥਾਹ ਅਜਰ ਜਰਾਇਆ, ਜਿਹੜਾ ਪਰਮਾਤਮਾ ਬੜਾ ਗਹਿਰਾ ਹੈ, ਬੜਾ ਗੰਭੀਰ ਹੈ, ਉਹਦੀ ਡੂੰਘਾਈ ਦਾ ਅੰਤ ਨਹੀਂ ਪਾਇਆ ਜਾ ਸਕਦਾ, ਅਥਾਹ ਹੈ। ਦੁਨਿਆਵੀ ਸਮੁੰਦਰ ਹੈ ਜਿਹੜਾ, ਇਹਦੇ ਬਾਰੇ ਵੀ ਵਿਦਵਾਨਾਂ ਨੇ, ਸਿਆਣਿਆਂ ਨੇ, ਸਾਇੰਟਿਸਟ ਆ ਜਿਹੜੇ, ਉਹਨਾਂ ਨੇ ਅੰਦਾਜ਼ਾ ਲਾ ਲਿਆ ਵੀ ਸਮੁੰਦਰ ਕਿੰਨਾ ਡੂੰਘਾ ਹੈ। ਪਰੰਤੂ ਜਿਹੜਾ ਪਰਮੇਸ਼ਰ ਆ, ਗੁਰੂ ਆ, ਗੁਰੂ ਦੀ ਬਾਣੀ ਆ, ਮਾਫ ਕਰਿਓ ਇਹਨੂੰ ਸਮੁੰਦਰ ਸਾਗਰ ਨਾਲ ਨਾ ਤਸ਼ਬੀਹ ਦਿਆ ਕਰ ਕਿ ਗੁਰੂ ਗ੍ਰੰਥ ਸਾਹਿਬ ਸਮੁੰਦਰ ਆ। ਨਹੀਂ, ਸਮੁੰਦਰ ਤੇ ਸੰਸਾਰ ਦਾ ਜਿਹੜਾ, ਉਹਦਾ ਤੇ ਕੋਈ ਨਾ ਕੋਈ ਥਾਂ ਪਾਲੇਗਾ। ਇਹ ਐਸਾ ਮਹਾਨ ਸਾਗਰ ਹੈ, ਹਜ਼ਾਰਾਂ ਲੱਖਾਂ ਕਰੋੜਾਂ ਵੀ ਸਮੁੰਦਰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਨਹੀਂ ਹੋ ਸਕਦੇ। ਕੋਈ ਵੀ ਮੇਰੇ ਗੁਰੂ ਦਾ ਭੇਤ ਨਹੀਂ ਪਾ ਸਕਦਾ, ਪੂਰਨ ਤੌਰ ਤੇ ਉਹਦਾ ਥਾਂ ਨਹੀਂ ਪਾਇਆ ਜਾ ਸਕਦਾ। ਇਸ ਲਈ ਜਿਹੜੇ ਗੁਰਮੁਖ ਜਨ ਨੇ ਉਸ ਗਹਿਰ ਗੰਭੀਰ ਪਰਮੇਸ਼ਰ ਦੇ ਚਰਨਾਂ ਨਾਲ ਜੁੜ ਕੇ ਤੇ ਗੁਰ ਸ਼ਬਦ ਦੀ ਕਮਾਈ ਕਰਕੇ ਜਿਹੜੀ ਸ਼ਕਤੀ ਪ੍ਰਾਪਤ ਕਰਦੇ ਆ, ਅਜਰ ਜਰਾਇਆ, ਇਹ ਅਜਰ ਸ਼ਕਤੀ ਹੈ ਸਾਧ ਸੰਗਤ, ਜਿਹੜੀ ਜਲਦੀ ਕਿਤੇ ਜਰੀ ਨਹੀਂ ਜਾ ਸਕਦੀ, ਪਰ ਗੁਰਮੁਖ ਜਨ ਜਰ ਲੈਂਦੇ ਆ। ਭਾਵ ਜੋਗੀਆਂ ਦੇ ਕੋਲ ਕਰਾਮਾਤਾਂ ਰਿਧੀਆਂ ਸਿੱਧੀਆਂ ਆ ਗਈਆਂ, ਕਿਵੇਂ ਦੁਨੀਆਂ ਨੂੰ ਮਗਰ ਲਾ ਰਹੇ ਸੀ, ਕੋਈ ਉੱਡ ਰਿਹਾ ਸੀ ਜੋਗੀ, ਕੋਈ ਤਰ੍ਹਾਂ ਤਰ੍ਹਾਂ ਦੇ ਭੇਖ ਦਿਖਾ ਰਿਹਾ ਸੀ ਜੋਗੀ, ਕਈ ਐਸੇ ਜੋਗੀ ਸਨ ਜਿਹੜੇ ਤਰ੍ਹਾਂ ਤਰ੍ਹਾਂ ਦੀ ਲੁਕਣ ਮੀਚੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਨਾਲ ਖੇਡਦੇ ਰਹੇ, ਆਪਣੀਆਂ ਕਰਾਮਾਤਾਂ ਦਿਖਾਉਂਦੇ ਰਹੇ, ਅੱਗ ਭਰਾਉਂਦੇ ਰਹੇ ਆਕਾਸ਼ ਦੇ ਵਿੱਚੋਂ। ਪਰ ਜਿਹੜੇ ਗੁਰਮੁਖ ਜਾਣੇ ਸਾਧ ਸੰਗਤ, ਉਹ ਇਸ ਅਜਾਰ ਸ਼ਕਤੀ ਨੂੰ ਜਰ ਕੇ ਰੱਖਦੇ ਹਨ, ਭਾਵ ਪਰਮੇਸ਼ਰ ਵਿੱਚ ਲੀਨ ਹੋ ਕੇ ਵੀ ਆਪਣੇ ਆਪ ਨੂੰ ਕਹਿੰਦੇ ਨੇ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਪ੍ਰਾਨਵਤ ਨਾਨਕ ਤਾਰੇ ਸਵੇ। ਇਹ ਜੀਵਨ ਬਣ ਗਿਆ ਉਹਨਾਂ ਦਾ। ਭਾਈ ਗੁਰਦਾਸ ਜੀ ਦੇ ਹੀ ਬਚਨ ਹਨ, ਹਉ ਤਿਸ ਕੋਲ ਘੁਮਾਇਆ ਗੁਰਮਤ ਹਿਰਦੇ, ਗਰੀਬੀ ਆਵੇ, ਨਿਮਰਤਾ ਵਿੱਚ ਹੀ ਰਹਿੰਦੇ ਨੇ। ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੇਣ ਸ਼ਾਰੀ, ਇਸ ਆਗੇ ਕੋ ਨਾ ਟਿਕੈ ਵਿਕਾਰੀ, ਗੁਰਪੂਰ ਹੈ ਇਹ ਗੱਲ ਸਾਰੀ। ਇਸ ਲਈ ਉਹ ਅਜਰ ਸ਼ਕਤੀ ਨੂੰ ਜਰ ਕੇ ਰੱਖਦੇ ਹਨ। ਸੱਚਾ ਵੇ ਪਰਵਾਹ ਸੱਚ ਸਮਾਇਆ, ਪਰਮੇਸ਼ਰ ਦੇ ਚਰਨਾਂ ਵਿੱਚ ਜੁੜ ਕੇ ਐਸੇ ਗੁਰਮੁਖ ਜਨ ਬੇਪਰਵਾਹ ਹੋ ਕੇ ਸੱਚੇ ਪ੍ਰਭੂ ਦੇ ਵਿੱਚ ਸਮਾ ਜਾਂਦੇ ਹਨ। ਜਿਵੇਂ ਪਰਮਾਤਮਾ ਬੇਪਰਵਾਹ ਹੈ, ਗੁਰੂ ਬੇਪਰਵਾਹ ਹੈ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ, ਇਸੇ ਤਰ੍ਹਾਂ ਗੁਰਮੁਖ ਜਨ ਬੇਪਰਵਾਹ ਹੋ ਕੇ ਉਸ ਨਿਰੰਕਾਰ ਪਰਮਾਤਮਾ ਵਿੱਚ ਸਮਾ ਜਾਂਦੇ, ਲੀਨ ਹੋ ਜਾਂਦੇ ਹਨ। ਕੌਣ ਕੀ ਕਹਿ ਰਿਹਾ ਹੈ, ਕੌਣ ਨਿੰਦਿਆ ਕਰ ਰਿਹਾ, ਕੌਣ ਉਸਤਤ ਕਰ ਰਿਹਾ, ਇਹਨਾਂ ਸਭ ਪਾਸੇ ਤੋਂ ਉੱਚੇ ਉੱਠ ਕੇ ਬੇਪਰਵਾਹ ਹੋ ਜਾਂਦੇ। ਉਸਤਤ ਨਿੰਦਾ ਦੋ ਤਿਆਗੈ, ਖੋਜੈ ਪਦ ਨਿਰਬਾਨਾ, ਜਨ ਨਾਨਕ ਇਹ ਖੇਲ ਕਠਿਨ ਹੈ। ਭਾਵੇਂ ਇਹ ਖੇਲ ਕਠਿਨ ਹੀ ਹੈ, ਪਰ ਪ੍ਰਾਪਤ ਕਿਹਨਾਂ ਨੇ ਕੀਤਾ? ਕਿਨਹੋ ਗੁਰਮੁਖ ਜਨਾ, ਤੇ ਗੁਰਮੁਖ ਜਨਾਂ ਦਾ ਹੀ ਆਪਾਂ ਜ਼ਿਕਰ ਕਰ ਰਹੇ ਕਿ ਗੁਰਮੁਖ ਜਨਾਂ ਦਾ ਜੀਵਨ ਇਹ ਹੈ। ਪਾਤਸ਼ਾਹ ਪਾਤਸ਼ਾਹ ਹੁਕਮ ਚਲਾਇਆ, ਜਿਹੜੇ ਐਸੇ ਪਰਮੇਸ਼ਰ ਦੇ ਪਿਆਰੇ ਗੁਰਮੁਖ ਜਨ ਨੇ, ਉਹ ਪਾਤਸ਼ਾਹਾਂ ਦੇ ਵੀ ਪਾਤਸ਼ਾਹ ਬਣ ਜਾਂਦੇ ਆ। ਸਾਰੇ ਪਾਸੇ ਸਮਝੋ ਜਿਵੇਂ ਉਹਨਾਂ ਦਾ ਹੁਕਮ ਚੱਲ ਰਿਹਾ, ਭਾਵ ਉਹ ਇੰਜ ਮਹਿਸੂਸ ਕਰਦੇ ਆ ਕਿ ਦੁਨੀਆਂ ਦੇ ਰਾਜੇ ਬਾਦਸ਼ਾਹ ਜਿਹੜੇ ਆ, ਇਹ ਸਾਡੇ ਤੁਲ ਨਹੀਂ, ਕਿਤਨੀ ਮਹਾਨ ਉੱਚੀ ਅਵਸਥਾ ਵਿੱਚ ਚਲੇ ਜਾਂਦੇ ਨੇ। ਸ੍ਰੀ ਗੁਰੂ ਨਾਨਕ ਦੇਵ ਦਾਤਾ ਜੀ ਨੇ ਇਸ ਦਾ ਜ਼ਿਕਰ ਜਪਜੀ ਸਾਹਿਬ ਵਿੱਚ ਵੀ ਕੀਤਾ, ਜਿਸ ਨੂੰ ਬਖਸ਼ੇ ਸਿਫਤ ਸਲਾਹ, ਜਿਨ੍ਹਾਂ ਨੂੰ ਪਰਮਾਤਮਾ ਆਪਣੀ ਸਿਫਤ ਸਲਾਹ ਦੀ ਦਾਤ, ਨਾਮ ਸਿਮਰਨ ਦੀ ਦਾਤ ਬਖਸ਼ਦਾ, ਜੀਵਨ ਕੀ ਬਣ ਜਾਂਦਾ ਉਹਨਾਂ ਦਾ? ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ, ਉਹ ਪਾਤਸ਼ਾਹਾਂ ਦੇ ਵੀ ਪਾਤਸ਼ਾਹ ਬਣ ਜਾਂਦੇ ਹਨ। ਉਹਨਾਂ ਦਾ ਜੀਵਨ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ, ਜੇ ਉਹਦਾ ਮਨ ਪਰਮੇਸ਼ਰ ਦੇ ਨਾਮ ਵਿੱਚ ਭਿੱਜਾ ਹੋਇਆ, ਤੇ ਸਾਧ ਸੰਗਤ ਰਾਜਾ ਸਗਲੀ ਸ੍ਰਿਸ਼ਟ ਕਾ, ਭਾਵ ਇਸ ਤਰ੍ਹਾਂ ਦਾ ਉਹਨਾਂ ਦਾ ਜੀਵਨ ਹੈ ਜਿਵੇਂ ਸਾਰੀ ਸ੍ਰਿਸ਼ਟੀ ਦੇ ਰਾਜੇ ਹੁੰਦੇ ਹਨ। ਲਓ ਬਾਲੀ ਦਰਗਾਹ ਭਾਣਾ ਪਾਇਆ, ਲਓ ਬਾਲੀ ਦਾ ਅਰਥ ਵੀ ਹੈ ਬੇਪਰਵਾਹ ਹੋ ਜਾਣਾ, ਬੇਮੁਥਾਜ ਹੋ ਜਾਣਾ, ਇਸ ਤਰ੍ਹਾਂ ਦਾ ਜੀਵਨ ਹੈ। ਕਿਸੇ ਦੇ ਮੁਥਾਜ ਨਹੀਂ, ਕਿਸੇ ਦੇ ਗੁਲਾਮ ਨਹੀਂ, ਔਰ ਦੁਨੀਆਂ ਵਿੱਚ ਬੇਪਰਵਾਹ ਨੇ। ਲਓ ਬਾਲੀ ਦਰਗਾਹ ਭਾਣਾ ਪਾਇਆ। ਐਸੇ ਗੁਰਮੁਖ ਜਨ ਜਿਹੜੇ ਆ ਉਹ ਬੇਪਰਵਾਹ ਸਤਿਗੁਰੂ ਦੀ ਬੇਪਰਵਾਹ ਵਾਹਿਗੁਰੂ ਦੀ ਦਰਗਾਹ ਵਿੱਚ ਭਾ ਜਾਂਦੇ ਆ, ਉਹਨੂੰ ਚੰਗੇ ਲੱਗਦੇ ਆ ਕਿਉਂਕਿ ਉਹਦਾ ਭਾਣਾ ਉਹਨਾਂ ਨੂੰ ਚੰਗਾ ਲੱਗਦਾ। ਭਾਵ ਬੇਪਰਵਾਹ ਵਾਹਿਗੁਰੂ ਦੀ ਦਰਗਾਹ ਵਿੱਚ ਉਹ ਕਬੂਲ ਹੋ ਜਾਂਦੇ ਹਨ ਉਹਦਾ ਭਾਣਾ ਮੰਨ ਕੇ। ਸੱਚੀ ਸਿਫਤ ਸਲਾਹ ਆਪੇ ਉਹ ਪੀ ਆਇਆ। ਪਰਮਾਤਮਾ ਦੀ ਸੱਚੀ ਸਿਫਤ ਸਲਾਹ ਦਾ ਅੰਮ੍ਰਿਤ ਉਹਨਾਂ ਗੁਰਮੁਖਾਂ ਨੇ ਆਪ ਪੀਤਾ ਹੈ ਤੇ ਹੋਰਨਾਂ ਨੂੰ ਵੀ ਪਿਆਇਆ ਹੈ। ਭਾਵ ਆਪ ਵੀ ਨਾਮ ਰਸ ਪੁੰਚਦੇ ਨੇ, ਦੂਸਰਿਆਂ ਨੂੰ ਵੀ ਪਰਮੇਸ਼ਰ ਦੇ ਨਾਮ ਰਸ ਵਿੱਚ ਜੋੜਦੇ ਨੇ, ਜਿਨ੍ਹਾਂ ਦੇ ਬਾਰੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਨੇ, ਜਨ ਨਾਨਕ ਧੂੜ ਮੰਗੈ ਇਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਜਿਹੜੇ ਆਪ ਜਪਦੇ ਨੇ ਤੇ ਦੂਸਰਿਆਂ ਨੂੰ ਜਪਾਉਂਦੇ ਹਨ, ਇਹ ਗੁਰਮੁਖ ਜਨਾਂ ਦਾ ਜੀਵਨ ਹੈ। ਸ਼ਬਦ ਸੁਰਤ ਅਸਗਾਹ ਅਘਾੜ ਕਢਾਇਆ। ਉਹਨਾਂ ਦੀ ਜਿਹੜੀ ਸੁਰਤ ਹੈ ਗੁਰਮੁਖ ਜਨਾਂ ਦੀ, ਉਹ ਗੁਰੂ ਦੇ ਸ਼ਬਦ ਵਿੱਚ ਲੀਨ ਹੋ ਜਾਂਦੀ ਹੈ ਤੇ ਸ਼ਬਦ ਸੁਰਤ ਦੇ ਸੁਮੇਲ ਨਾਲ ਏਡੀ ਗੰਭੀਰ ਅਵਸਥਾ ਉਹ ਪ੍ਰਾਪਤ ਕਰ ਲੈਂਦੇ ਨੇ ਕਿ ਅਸਗਾਹ, ਅਸਗਾਹ ਦਾ ਅਰਥ ਹੁੰਦਾ ਉਹ ਡੂੰਘਾਈ ਜਿਸ ਦਾ ਅੰਤ ਨਾ ਪਾਇਆ ਜਾ ਸਕੇ। ਕਹਿੰਦੇ ਸ਼ਬਦ ਅਤੇ ਸੁਰਤ ਦੇ ਸੁਮੇਲ ਨਾਲ ਬੜੀ ਗੰਭੀਰ ਆਤਮਿਕ ਜੀਵਨ ਦੀ ਉਸ ਅਵਸਥਾ ਵਿੱਚ ਚਲੇ ਜਾਂਦੇ ਨੇ ਜਿੱਥੇ ਜਾ ਕੇ ਉਹਨਾਂ ਦਾ ਜੀਵਨ ਆਪਣਾ ਘੜਿਆ ਜਾਂਦਾ ਹੈ। ਜਿਵੇਂ ਘੜੀਏ ਸ਼ਬਦ ਸੱਚੀ ਟਕਸਾਲ, ਜਿਨ ਕਉ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਉਹਨਾਂ ਦਾ ਆਪਣਾ ਜੀਵਨ ਘੜਿਆ ਜਾਂਦਾ ਹੈ। ਤੇ ਬੜੇ ਪਿਆਰੇ ਬਚਨ ਭਾਈ ਗੁਰਦਾਸ ਜੀ ਨੇ ਕਹੇ, ਕਹਿੰਦੇ ਅਘਾੜ ਕਢਾਇਆ, ਜਿਹੜੇ ਅਘਾੜ ਲੋਕ ਨੇ ਜਿਨ੍ਹਾਂ ਦਾ ਜੀਵਨ ਅਜੇ ਘੜਿਆ ਨਹੀਂ ਗਿਆ ਉਹਨਾਂ ਨੂੰ ਵੀ ਕੱਢ ਦਿੰਦੇ ਆ। ਭਾਵ ਅਸ਼ੁੱਧ ਲੋਕਾਂ ਨੂੰ ਵੀ ਸ਼ੁੱਧ ਕਰ ਦਿੰਦੇ ਆ। ਮੂਰਖ ਮਤ ਵਾਲੇ ਵੀ ਜਿਹੜੇ ਲੋਕ ਨੇ ਨਾ, ਉਹਨਾਂ ਨੂੰ ਵੀ ਗੁਰਮੁਖ ਜਨ ਜਿਹੜੇ ਆ ਪਰਮੇਸ਼ਰ ਦੇ ਨਾਮ ਸਿਮਰਨ ਨਾਲ ਜੋੜ ਕੇ ਘੜ ਦਿੰਦੇ ਆ, ਸਿਆਣੇ ਬਣਾ ਦਿੰਦੇ, ਉੱਚਤਾ ਵਾਲਾ ਜੀਵਨ ਉਹਨਾਂ ਨੂੰ ਦੇ ਦਿੰਦੇ ਨੇ ਜਿਹੜੇ ਗੁਰਮੁਖ ਜਨ ਨੇ। ਭਾਵ ਉਹ ਇਕੱਲੇ ਆਪ ਹੀ ਨਹੀਂ ਕਰਦੇ, ਸ਼ਬਦ ਸੁਰਤ ਦੇ ਸੁਮੇਲ ਨਾਲ ਹੋਰਨਾਂ ਨੂੰ ਵੀ ਉਹ ਭਾਵ ਸਾਗਰ ਤੋਂ ਤਾਰ ਦਿੰਦੇ ਹਨ। ਜਿਹੜੇ ਵੀ ਉਹਨਾਂ ਗੁਰਮੁਖ ਜਨਾਂ ਦੀ ਸੰਗਤ ਵਿੱਚ ਆਣ ਕੇ ਬੈਠਦੇ ਆ ਉਹਨਾਂ ਦਾ ਵੀ ਜੀਵਨ ਸੋਹਣਾ ਬਣ ਜਾਂਦਾ ਹੈ।